ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜੈ ਭਾਏ ਮੋਆਸ ਜਿਨੀ ਗੁਰਮੁਖ ਨਾਮ ਨਾ ਚੇਤੇਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬਹੁ ਅਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਬੇ ਸਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਗਿਆਨ ਦੇ ਮੁਜੱਸਮੇ ਜੀ ਦਾਨ ਦੇ ਦਾਤੇ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾ ਕਮਲਾਂ ਵਿਖੇ ਸੋਭਨੀਕ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ ਅਤਿਅੰਤ ਹੀ ਵੱਡੇ ਭਾਗ ਸਾਡੇ ਗਰੀਬ ਮਾਇਆ ਵੇੜੇ ਕਲਯੁਗੀ ਜੀਵਾਂ ਦੇ ਜਾਗ ਪਏ ਜੋ ਸਤਿਗੁਰਾਂ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਾਨੂੰ ਸਤਸੰਗਤ ਦਾ ਨਾਮ ਬਾਣੀ ਦੇ ਲਾਹੇ ਲੈਣ ਦਾ ਸੁਭਾਗਾ ਭਰਿਆ ਅਵਸਰ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ इस पावन पवित्र अस्थाना विखे अज दे पावन श्री मुखवाक जो सतगुरां ने अमृत वेले प्रकाशमान होण वेले समुचे जगत नूं जीवन दी सफलता दे लई उपदेश रूप दे विच बख्शिश कीते हन। इस पावन गुर शब्द दी विचार दे नाल बड़ी ही श्रद्धा प्रेमा भावनी दे नाल जिते आप दूरों नेड़ियों चल के पहुंची गुरु की संगत सतगुरां दे चरणां दे विच जुड़ के मन बिरतियां दी एकाग्रता बना के श्रवण करन वास्ते गुरु के अमृत बचना नूं ग्रहण करन वास्ते बैठे हाँ। उते समुचे जगत दे विच हर गुरु नानक नाम लेवा दे मन दी ए भावना ए श्रद्धा है कि मैं अपने दिन दी शुरुआत सचखंड श्री हरिमंदर साहिब जी तो सतगुरु जी का हुक्म सुन के गुरु का उपदेश सुन के ही करां। टैलीविजन इंटरनेट दे माध्यम दे राही समुची गुरु नानक नाम लेवा सिख संगत दर्शन कर रही है। आपां एक तरला आरंभ दे विच गुरु के चरणां दे विच ए लईए कि सच्चे पातशाह जी साडे वस विच नहीं, आपने कृपा कीती है ते असी आप जी दे पावन चरणा कमलां दे विच पहुंचे, तुसां आप लै आंदा, आप अपने चरणां दे विच बिठा लिया, नहीं तां साडे वस विच नहीं। ते इस तों वी अगली बात ए है मेरे पातशाह जी, तन करके तां असी कुछ ना कुछ हठ करके चौंकड़ा ला के बह जाने आ, पर मन दे उत्ते साडा हठ भी नहीं चलदा, मन दे उत्ते साडा कोई जोर नहीं चलदा। कृपा करो साडे मन दी हाजरी भी जिवें तन ते कृपा कीती आ ना, शरीरां करके जुड़े आ, मन करके भी साडी गरीबां दी हाजरी छिन भारी सही अपने चरणा कमलां दे विच आप ही कृपा करके लवा लवो जी। सतगुरु जी दे पावन अमृत बचन जो आप जी ने बड़ी श्रद्धा बड़े प्रेम पूर्वक श्रवण कीते हन, आओ की उपदेश मेरे हजूर बख्शिश करदे ने अपने जीवन नूं सफला करन लई, साडे जीवन दे दुख कलेश किवें मिट जान ते सुख साडे जीवन दे विच किवें आवे, ए मनुक्खा जन्म सफला किवें होवे, गुरु के प्यारे किवें असी बन सकीए, ए अमृत बचना दे विचों अज आपां उपदेश ग्रहण करिए। समुची गुरु की संगत बड़े प्रेम दे नाल लवाइए हाजरियां, करो जी रसना नूं पवित्र, आखो जी सतनाम श्री वाहे गुरु जी,
सतनाम श्री वाहे गुरु साहिब जी, सलोक महला तीजा।
धन धन श्री गुरु अमरदास जी महाराज सच्चे पातशाह और धन धन श्री गुरु रामदास जी महाराज तीजे ते चौथे पातशाह जी का ये पावन बचन जो अज हुक्म दे रूप विच महाराज ने बख्शिया, ये सोरठ राग दी वार है ते वार दियां जो पौड़ियां ने ये धन श्री गुरु रामदास महाराज जी दियां बख्शिश कीतियां होईयां ने। ते नाल फिर गुरु अर्जन देव महाराज जी ने जो सलोक दर्ज कीते ने उन्हां सलोकां दे विचों इस पौड़ी दे नाल जो दो सलोक दर्ज ने ये श्री गुरु अमरदास महाराज जी दे हन। धन श्री गुरु ग्रंथ साहिब महाराज जी के छापे वाले पावन स्वरूप दे विच सात संगत जी पावन अंग 643 उपर ये अमृत बचन सुभाए मान है। सलोक एक काव रूप है, ਤੇ ਮਹੱਲਾ ਤੀਜਾ ਗੁਰੂ ਨਾਨਕ ਦੀ ਜੋਤ ਦੇ ਟਿਕਣ ਦਾ ਸਰੀਰ ਪੜਾਓ ਤੀਸਰਾ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਇਸ ਪਹਿਲੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ
ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ
ਪਰਵਤ ਮੇਰਾਨ ਸਤਿਗੁਰੂ ਜੀ ਕਿਰਪਾ ਕਰਕੇ ਫਰਮਾਉਂਦੇ ਨੇ ਭਾਈ ਜੋ ਕਰਤੇ ਪੁਰਖ ਦੀ ਅਕਾਲ ਪੁਰਖ ਦੀ ਇਹ ਸਾਰੀ ਖੇਡ ਹੈ ਜੋ ਉਹਦਾ ਬਣਾਇਆ ਹੋਇਆ ਪਸਾਰਾ ਹੈ ਅਤੇ ਜਿਵੇਂ ਅੱਜ ਕੱਲ੍ਹ ਸ਼ਬਦ ਵਰਤ ਲੈਂਦੇ ਹਾਂ ਵੀ ਇਹ ਸਿਸਟਮ ਬਣਿਆ ਹੋਇਆ ਹੈ ਜਿਹੜਾ ਇਹ ਐਸਾ ਪੀਡਾ ਐਸਾ ਗੁੱਝਾ ਐਸਾ ਸੂਖਮ ਹੈ ਕਿ ਆਮ ਸਧਾਰਨ ਇਨਸਾਨ ਪੂਰੀ ਤਰ੍ਹਾਂ ਇਹਨੂੰ ਕਦੇ ਜਾਣ ਹੀ ਨਹੀਂ ਸਕਦਾ ਪਰ ਜੋ ਮਹਾਂਪੁਰਖਾਂ ਨੇ ਵਿਵੇਕ ਬੁੱਧ ਵਾਲਿਆਂ ਨੇ ਸਾਨੂੰ ਸਮਝਾਇਆ ਹੈ ਜੋ ਸਤਿਗੁਰੂ ਜੀ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਵਿੱਚ ਸਾਨੂੰ ਸੋਝੀ ਦਿੱਤੀ ਹੈ ਥਾਂ ਪੁਰ ਤਾਂ ਮਹਾਰਾਜ ਜੀ ਇਹ ਕਿਰਪਾ ਕਰਦੇ ਨੇ ਜਿਵੇਂ ਬਾਰਾਂ ਮਾਹ ਦੀ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਨਾ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਦੱਦੈ ਦੋਸ ਨਾ ਦੇਊਂ ਕਿੱਸੈ ਦੋਸ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨਾ ਮਹਾਰਾਜ ਜੀ ਕਹਿੰਦੇ ਨੇ ਜਿਵੇਂ ਖੇਤ ਦੇ ਵਿੱਚ ਕੋਈ ਫਸਲ ਬੀਜੀ ਜਿਹੜਾ ਬੀਜ ਉਹਦੇ ਵਿੱਚ ਬੀਜਿਆ ਉਹੀ ਫਸਲ ਹੀ ਪ੍ਰਾਪਤ ਹੋਵੇਗੀ ਨਾ ਜੋ ਕਰਮ ਤੂੰ ਆਪਣੇ ਜੀਵਨ ਦੇ ਵਿੱਚ ਕਰੇਗਾ ਸੱਜਣਾ ਉਸੇ ਦਾ ਫਲ ਤੈਨੂੰ ਭੋਗਣਾ ਪੈਣਾ ਹੈ ਚੇਤਾ ਰੱਖੀ ਕਿ ਜਿਹੜਾ ਬੀਜ ਅੱਜ ਬੀਜਦਾ ਪਿਆ ਹੈ ਇਹਨੇ ਕਈ ਗੁਣਾ ਹੋ ਕੇ ਜਿਵੇਂ ਤੈਨੂੰ ਬਾਅਦ ਵਿੱਚ ਫਸਲ ਦੇ ਰੂਪ ਵਿੱਚ ਮਿਲਣਾ ਹੈ ਕਰਮਾਂ ਦੀ ਖੇਡ ਵੀ ਇਸੇ ਤਰ੍ਹਾਂ ਹੀ ਹੈ ਪਰ ਅਸੀਂ ਅਣਜਾਣ ਪੁਣੇ ਵਿੱਚ ਅਗਿਆਨਤਾ ਦੇ ਵਿੱਚ ਬਹੁਤ ਲਾਪਰਵਾਹੀ ਕਰਕੇ ਕਰਮ ਕਰਦੇ ਹਾਂ ਅਤੇ ਕਰਮ ਕਰਦੇ ਹਾਂ ਕਦੇ ਇਹ ਚੇਤਾ ਹੀ ਨਹੀਂ ਸਾਨੂੰ ਰਹਿੰਦਾ ਕਿ ਜੋ ਕਰਮ ਮੈਂ ਅੱਜ ਕਰਦਾ ਪਿਆ ਇਹਦਾ ਫਲ ਵੀ ਮੈਨੂੰ ਹੀ ਭੋਗਣਾ ਪਵੇਗਾ ਤਾਂ ਹੀ ਮੇਰੇ ਹਜ਼ੂਰ ਕਹਿੰਦੇ ਨੇ ਕਰਮ ਕਰਨ ਲੱਗਾ ਇਹ ਗੱਲ ਚੇਤੇ ਰੱਖੀ ਸੱਜਣਾ ਜਿਹੜਾ ਕਰਮ ਤੂੰ ਕਰਦਾ ਪਿਆ ਹੈ ਇਹ ਬਿਲਕੁਲ ਏਦਾਂ ਹੈ ਜਿਵੇਂ ਖੇਤ ਦੇ ਵਿੱਚ ਕੋਈ ਬੀਜ ਬੀਜਿਆ ਜਾ ਰਿਹਾ ਹੋਵੇ ਬਾਬਾ ਫਰੀਦ ਸਾਹਿਬ ਜੀ ਦਾ ਇਹ ਬਚਨ ਆਪਾਂ ਨੂੰ ਸਾਰਿਆਂ ਨੂੰ ਹੀ ਕੰਠ ਹੈ ਔਰ ਬਹੁਤ ਆਪਾਂ ਵਾਰ ਵਾਰ ਇਹਨੂੰ ਦੁਹਰਾਉਂਦੇ ਵੀ ਹਾਂ ਬਾਬਾ ਜੀ ਕਹਿੰਦੇ ਨੇ ਕਿਸਾਨ ਨੇ ਬੀਜੇ ਨੇ ਬੀਜ ਕਿੱਕਰਾਂ ਦੇ ਅਤੇ ਭਾਲਦਾ ਫਿਰਦਾ ਹੈ ਕਿ ਮੈਨੂੰ ਦਾਖਾਂ ਮਿਲ ਜਾਣ ਮਿੱਠੇ ਅੰਗੂਰ ਖਾਵਾਂ ਸਾਰੀ ਉਮਰ ਤੇ ਉੱਨ ਕੱਤਦਾ ਰਿਹਾ ਅਤੇ ਮਨ ਦੇ ਵਿੱਚ ਰੀਝ ਇਹ ਹੈ ਕਿ ਮੈਂ ਰੇਸ਼ਮ ਦੇ ਕੱਪੜੇ ਪਾਵਾਂ ਫਰੀਦਾ ਲੋੜ ਹੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ ਹੰਡੈ ਉੱਨ ਕਤਾਏ ਦਾ ਪੈਦਾ ਲੋੜੈ ਪੱਟ ਹੁਣ ਜੋ ਅਸੀਂ ਫਸਲ ਬੀਜਦੇ ਹਾਂ ਉਹੀ ਸਾਨੂੰ ਅੱਗੋਂ ਜਾ ਕੇ ਮਿਲਣੀ ਹੈ ਕਰਮਾਂ ਨੂੰ ਇਸੇ ਤਰ੍ਹਾਂ ਸਮਝੀਏ ਵਿਦਵਾਨ ਪੁਰਖਾਂ ਨੇ ਸਾਨੂੰ ਸਮਝਾਉਣ ਲਈ ਇਹ ਤਰੀਕਾ ਇਹ ਜੁਗਤ ਦੱਸੀ ਹੈ ਕਿ ਵੇਖੋ ਜਿਹੜੇ ਸਾਡੇ ਕਰਮ ਨੇ ਇਹ ਤਿੰਨ ਪ੍ਰਕਾਰ ਦੇ ਨੇ ਤਿੰਨਾਂ ਹਿੱਸਿਆਂ ਦੇ ਵਿੱਚ ਇਹਨੂੰ ਵੰਡ ਲਈਏ ਪਹਿਲਾ ਹਿੱਸਾ ਸਾਧ ਸੰਗਤ ਜੀ ਉਹ ਹੈ ਕਿਰਿਆਮਾਨ ਕਰਮ ਕਿਰਿਆਮਾਨ ਕਰਮ ਉਹ ਨੇ ਜੋ ਅਸੀਂ ਕਰਦੇ ਪਏ ਹਾਂ ਰੋਜ਼ਾਨਾ ਜੋ ਅਸੀਂ ਕਰਦੇ ਹਾਂ ਜੋ ਬੋਲਦੇ ਹਾਂ ਜੋ ਸੋਚਦੇ ਹਾਂ ਜੋ ਕਮਾਉਂਦੇ ਪਏ ਹਾਂ ਜਗਤ ਦੇ ਵਿੱਚ ਇਹਨੂੰ ਇਵੇਂ ਸਮਝ ਲਈਏ ਜਿਵੇਂ ਕੋਈ ਕਿਸਾਨ ਖੇਤਾਂ ਦੇ ਵਿੱਚ ਜਾ ਕੇ ਫਸਲ ਬੀਜਦਾ ਹੈ ਹੱਲ ਵਾਹੁੰਦਾ ਹੈ ਗੋਡੀ ਟੋਕੀ ਕਰਦਾ ਹੈ ਦਵਾ ਖਾਦ ਪਾਉਂਦਾ ਹੈ ਫਿਰ ਉਹ ਫਸਲ ਜਦੋਂ ਪੱਕ ਜਾਂਦੀ ਹੈ ਉਹਨੂੰ ਵੱਢਦਾ ਹੈ ਇਹ ਕਿਰਿਆਮਾਨ ਕਰਮ ਜੋ ਅੱਜ ਆਪਾਂ ਕਰਦੇ ਪਏ ਹਾਂ ਜੀਵਨ ਦੇ ਵਿੱਚ ਫਿਰ ਇਸ ਤੋਂ ਅੱਗੇ ਉਹ ਕਹਿੰਦੇ ਨੇ ਕਿ ਜਿਵੇਂ ਕਿਸਾਨ ਨੇ ਫਸਲ ਵੱਢ ਕੇ ਗਾਹ ਕੇ ਦਾਣੇ ਕੱਢ ਕੇ ਆਪਣੇ ਘਰ ਲੈ ਆਉਂਦੇ ਅਤੇ ਭੜੋਲੇ ਦੇ ਵਿੱਚ ਡਰੰਮ ਦੇ ਵਿੱਚ ਸਟੋਰ ਕਰ ਲੈ ਉਹਨਾਂ ਨੂੰ ਕਹਿੰਦੇ ਨੇ ਇਹ ਤੇਰੇ ਕਰਮ ਤੇਰੇ ਅੰਤਹਿਕਰਨ ਦੇ ਵਿੱਚ ਇਕੱਤਰ ਹੋ ਗਏ ਅਤੇ ਇਹਦਾ ਨਾਮ ਵਿਦਵਾਨਾਂ ਨੇ ਦੱਸਿਆ ਹੈ ਸੰਚਿਤ ਕਰਮ ਯਾਨੀ ਕਿ ਜਮ੍ਹਾਂ ਹੋ ਗਏ ਇਹ ਤੇਰੇ ਅੰਦਰ ਸੰਸਕਾਰਾਂ ਦੇ ਰੂਪ ਦੇ ਵਿੱਚ ਬੈਠੇ ਹੋਏ ਨੇ ਫਿਰ ਤੀਸਰਾ ਉਹ ਬੜਾ ਮਹੱਤਵਪੂਰਨ ਹੈ। ਉਹਨੂੰ ਕਹਿੰਦੇ ਨੇ ਪਰਾਲਬਧ। ਪਰਾਲਬਧ ਦਾ ਅਰਥ ਹੈ ਕਿ ਜਿਵੇਂ ਆਪਣੇ ਘਰ ਦੇ ਸਟੋਰ ਵਿੱਚੋਂ ਦਾਣੇ ਕੱਢ ਕੇ ਪੀਸੇ ਅਤੇ ਪੀਸੇ ਹੋਏ ਦਾਣੇ ਉਹਨਾਂ ਦਾ ਆਟਾ ਫਿਰ ਗੁੰਨ ਕੇ ਪਕਾ ਕੇ ਉਹ ਭੋਜਨ ਥਾਲ ਵਿੱਚ ਪਰੋਸਿਆ ਗਿਆ। ਕਹਿਣ ਲੱਗੇ ਜੋ ਕੁਝ ਅੱਜ ਤੇਰੇ ਨਾਲ ਵਾਪਰਦਾ ਪਿਆ ਸੰਯੋਗ ਬਣਦੇ ਨੇ, ਵਿਯੋਗ ਬਣਦੇ ਨੇ, ਦੁੱਖ ਆਉਂਦੇ ਨੇ, ਸੁੱਖ ਆਉਂਦੇ ਨੇ, ਜੋ ਕੁਝ ਵੀ ਅੱਜ ਤੇਰੇ ਜੀਵਨ ਦੇ ਵਿੱਚ ਤੈਨੂੰ ਮਿਲਦਾ ਪਿਆ ਹੈ ਨਾ ਵਾਪਸ, ਇਹ ਤੇਰੇ ਹੀ ਪੂਰਬਲੇ ਕਰਮਾਂ ਦਾ ਫਲ ਹੈ ਜੋ ਤੂੰ ਬਹੁਤ ਪਹਿਲਾਂ ਬੀਜੇ ਹੋਏ ਸਨ। ਹੁਣ ਇੱਕ ਤਾਂ ਕਿਰਿਆਮਾਨ ਜਿਹੜੇ ਕਰਦੇ ਪਏ ਹਾਂ, ਸੰਚਿਤ ਜਿਹੜੇ ਜਮ੍ਹਾਂ ਹੋ ਗਏ, ਅਤੇ ਪਰਾਲਬਧ ਉਹ ਭਾਗ ਜੋ ਅੱਜ ਸਾਨੂੰ ਮਿਲ ਗਿਆ। ਸਾਧ ਸੰਗਤ ਜੀ, ਇਸੇ ਉਦਾਹਰਣ ਨੂੰ ਜੇ ਆਪਣੇ ਜੀਵਨ ਦੇ ਵਿੱਚ ਵਿਚਾਰੀਏ ਅਤੇ ਆਪਾਂ ਜਿਹੜੇ ਕਰਮ ਕਰਦੇ ਪਏ ਹਾਂ ਇਹਨਾਂ ਨੂੰ ਸਾਵਧਾਨੀ ਦੇ ਨਾਲ ਕਰਾਂਗੇ, ਕਿਉਂਕਿ ਫਿਰ ਪਤਾ ਹੋਵੇਗਾ ਜੋ ਕੁਝ ਮੈਂ ਕਰਦਾ ਪਿਆਂ ਇਹ ਭੁਗਤਣਾ ਪੈਣਾ, ਜੋ ਬੀਜਦਾ ਪਿਆਂ ਇਹ ਵੱਢਣਾ ਪੈਣਾ ਹੈ। ਇਸੇ ਪ੍ਰਕਾਰ ਹੀ ਸਾਧ ਸੰਗਤ ਜੀ, ਫਿਰ ਜੋ ਸਾਡੇ ਜੀਵਨ ਦੇ ਵਿੱਚ ਦੁੱਖ ਆਏ ਨੇ, ਬੰਦਾ ਉਲਾਮੇ ਨਹੀਂ ਦਿੰਦਾ, ਝਗੜੇ ਨਹੀਂ ਕਰਦਾ ਅਤੇ ਲੋਕਾਂ ਨੂੰ ਉਹਦੀ ਜ਼ਿੰਮੇਵਾਰੀ ਨਹੀਂ ਦਿੰਦਾ, ਫਿਰ ਇਨਸਾਨ ਆਪਣੇ ਆਪ ਨੂੰ ਆਖੇਗਾ ਕਿ ਜੋ ਕੁਝ ਮੈਂ ਕੀਤਾ ਸੀ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ ਨਾ ਦੀਜੈ ਅਵਰਜਨਾ, ਆਖਰ ਆਪਣਾ ਹੀ ਕੀਤਾ ਹੋਇਆ ਤਾਂ ਪਾਇਆ ਹੈ। ਜੋ ਜੀਵਨ ਵਿੱਚ ਦੁੱਖ ਆਏ ਨੇ ਇਹ ਕੋਈ ਨਹੀਂ ਦੇ ਰਿਹਾ, ਇਹ ਮੇਰੇ ਕਰਮਾਂ ਦੇ ਹੀ ਨੇ। ਜੋ ਸੁੱਖ ਆਏ ਨੇ ਇਹ ਵੀ ਕੋਈ ਨਹੀਂ ਦੇ ਰਿਹਾ, ਇਹ ਵੀ ਮੇਰੇ ਕਰਮਾਂ ਦੇ ਨੇ। ਅਤੇ ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਇਹ ਵੀ ਦੱਸਿਆ ਹੈ ਕਿ ਪਾਪ ਕਰੇ ਜਾਂ ਪੁੰਨ ਕਰੇ, ਦੋਵੇਂ ਬੰਧਨ ਰੂਪ ਨੇ। ਪਾਪ ਵੀ ਬੰਧਨ ਹੈ ਅਤੇ ਪੁੰਨ ਵੀ ਬੰਧਨ ਹੈ। ਪਾਪ ਨੂੰ ਇਵੇਂ ਸਮਝ ਲੈ ਕਿ ਲੋਹੇ ਦੀ ਬੇੜੀ ਹੈ, ਲੋਹੇ ਦੀ ਹੱਥ ਕੜੀ ਹੈ, ਅਤੇ ਪੁੰਨ ਨੂੰ ਇਵੇਂ ਸਮਝ ਲੈ ਕਿ ਸੋਨੇ ਦੀ ਬੇੜੀ ਜਾਂ ਹੱਥ ਕੜੀ ਹੈ। ਹੈ ਦੋਵੇਂ ਹੀ ਬੰਧਨ, ਦੋਵੇਂ ਹੀ ਕੈਦ। ਇਹਦੇ ਵਿੱਚੋਂ ਨਿਕਲਣ ਦਾ ਮਾਰਗ ਕਿਹੜਾ ਹੈ? ਨਿਕਲਣ ਦਾ ਮਾਰਗ ਮੇਰੇ ਹਜ਼ੂਰ ਨੇ ਦੱਸਿਆ ਹੈ, ਉਹ ਹੈ ਨਾਮ। ਜੇ ਨਾਮ ਜਪਾਂਗੇ, ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਵਿੱਚ ਜੋੜ ਲਵਾਂਗੇ ਤਾਂ ਸਾਧ ਸੰਗਤ ਜੀ ਕਰਮਾਂ ਦਾ ਬੰਧਨ ਟੁੱਟ ਜਾਵੇਗਾ। ਅਕਸਰ ਆਪਾਂ ਸੁਣਦੇ ਹਾਂ ਕਿ ਇਹ ਬਚਨ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਆਇਆ ਹੈ ਨਾ, ਕਰਮ ਕਰਤ ਹੋਵੇ ਨਿਹ ਕਰਮ। ਕਿਹਾ ਜਾਂਦਾ ਜੀ ਨਿਸ਼ਕਾਮ ਕਰਮ ਕਰਨੇ ਚਾਹੀਦੇ ਨੇ, ਪਰ ਖਾਲਸਾ ਜੀ ਨਾਮ ਤੋਂ ਬਿਨਾਂ ਨਿਸ਼ਕਾਮ ਕਿਵੇਂ ਹੋਇਆ ਜਾਵੇ? ਨਾਮ ਤੋਂ ਵੀ ਹੋਣਾ, ਵਿਕਾਰਾਂ ਵਿੱਚ ਵੇੜਿਆ ਬੰਦਾ ਅਤੇ ਹਰ ਗੱਲ ਦੇ ਵਿੱਚ ਉਹਨੂੰ ਵਾਸ਼ਨਾ ਘੇਰੀ ਫਿਰਦੀ, ਉਹ ਤਾਂ ਨਿਸ਼ਕਾਮ ਹੋ ਹੀ ਨਹੀਂ ਸਕਦਾ। ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ, ਫਿਰ ਫਿਰ ਫੇਰ ਵਟਾਈਐ ਗਿਆਨੀ ਹੋਏ ਮਰਮ ਕਹੁ ਪਾਵੇ। ਉਹ ਜਿਹੜੀ ਆਤਮ ਗਿਆਨ ਦੀ ਅਵਸਥਾ ਹੈ, ਨਾਮ ਜਪ ਕੇ ਮਿਲਣੀ ਹੈ, ਉਹਦੇ ਤੋਂ ਬਗੈਰ ਇਹ ਬੰਧਨ ਨਹੀਂ ਟੁੱਟਣੇ। ਤੋ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਕਹਿੰਦੇ ਨੇ ਜੋ ਪੂਰਬ ਲਿਖੇ ਹੋਏ ਕਰਮ ਨੇ, ਭਾਵ ਕਿ ਤੇਰੇ ਪੂਰਬਲੇ ਕੀਤੇ ਕਰਮਾਂ ਦੇ ਆਧਾਰ 'ਤੇ ਜੋ ਵਾਹਿਗੁਰੂ ਵੱਲੋਂ ਉਹਦੀ ਚੱਲੀ ਹੋਈ ਕਲਮ ਹੈ, ਉਹ ਤੇਰੇ ਮੱਥੇ ਦੇ ਭਾਗ ਬਣ ਗਏ, ਤੇਰੇ ਮੌਜੂਦਾ ਜੀਵਨ ਦੀ ਪਰਾਲਬਧ ਭਾਈ ਪਿਆਰਿਆ ਉਹ ਬਣ ਗਈ ਹੈ। ਅਤੇ ਜਿਸ ਪਰਾਲਬਧ ਨੂੰ ਤੂੰ ਭੋਗਦਾ ਪਿਆ, ਪੂਰਬ ਲਿਖਿਆ ਕਮਾਵਣਾ। ਫਿਰ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਪੂਰਬ ਲਿਖੇ ਨੂੰ ਕਮਾਉਂਦਿਆਂ ਕਮਾਉਂਦਿਆਂ ਜੋ ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲਿਵ ਜੋੜਦੇ ਨੇ, ਉਹ ਤਾਂ ਅੱਗੋਂ ਲੇਖਾ ਤੋੜ ਲੈਂਦੇ ਨੇ, ਅਤੇ ਜਿਹੜੇ ਵਿਕਾਰਾਂ 'ਚ ਵਿਹੜੇ ਰਹਿੰਦੇ ਨੇ ਉਹਨਾਂ ਦਾ ਹਾਲ ਮੇਰੇ ਹਜ਼ੂਰ ਦੱਸਦੇ ਹਨ।
ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ।
ਇਹ ਵਾਹਿਗੁਰੂ ਦੀ ਖੇਡ ਹੈ ਕਿ ਵਾਹਿਗੁਰੂ ਨੇ ਮੋਹ ਦੀ ਠਗੌਲੀ ਪਾ ਦਿੱਤੀ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਜਿਵੇਂ ਕਈ ਮੱਤਾਂ ਦੇ ਵਿੱਚ ਸ਼ੈਤਾਨ ਦਾ ਸਿਧਾਂਤ ਹੈ, ਉਹ ਕਹਿੰਦੇ ਨੇ ਜੀ ਸ਼ੈਤਾਨ ਨੇ ਕਰਵਾਇਆ, ਉਹ ਵਿਭੂਤ ਖੇਡ ਚੱਲਦੀ ਰਹਿੰਦੀ ਹੈ ਸਾਰੀ, ਅਗਿਆਨੀ ਲੋਕ ਉਹਨਾਂ ਦੇ ਮਗਰ ਲੱਗ ਵੀ ਜਾਂਦੇ ਨੇ ਬਹੁਤ। ਸਤਿਗੁਰੂ ਜੀ ਨੇ ਦੱਸਿਆ ਹੈ ਭਾਈ ਜੇ ਪਰਮਾਤਮਾ ਦੇ ਸਾਹਮਣੇ ਕੋਈ ਸ਼ੈਤਾਨ ਅੜਕੇ ਖਲੋ ਗਿਆ ਤੇ ਉਹ ਕਾਹਦਾ ਪਰਮੇਸ਼ੁਰ, ਉਹ ਕਾਹਦਾ ਰੱਬ, ਉਹ ਤਾਂ ਸਰਬ ਸ਼ਕਤੀਮਾਨ ਹੈ ਨਾ। ਇਹ ਮਾਇਆ ਉਹਦੀ ਆਪਣੀ ਖੇਡ ਹੈ, ਉਹਦੀ ਆਪਣੀ ਕਿਰਤ ਹੈ, ਉਹਨੇ ਇਹ ਵੀ ਆਪ ਹੀ ਖੇਡ ਦੇ ਵਿੱਚ ਪਾਈ ਹੋਈ ਹੈ, ਉਹਨੇ ਮੋਹ ਦੀ ਠਗੌਲੀ ਆਪ ਹੀ ਪਾ ਕੇ ਸਾਧ ਸੰਗਤ ਜੀ ਜੀਵਾਂ ਨੂੰ ਆਪ ਹੀ ਭਰਮ ਦੇ ਵਿੱਚ ਅਤੇ ਭੁਲਾਵੇਂ ਦੇ ਵਿੱਚ ਪਾਇਆ ਹੋਇਆ ਹੈ। ਇਸ ਪ੍ਰਕਾਰ ਉਹ ਮਾਲਕ ਨੂੰ ਭੁੱਲ ਗਏ ਨੇ, ਮੋਹ ਦੀ ਠਗੌਲੀ ਦੇ ਵਿੱਚ ਪਏ ਹੋਏ, ਮਾਇਆ ਦੇ ਵਿੱਚ ਵੇੜੇ ਹੋਏ।
ਮਤ ਜਾਣੋ ਜਗ ਜੀਵ ਦਾ ਦੂਜੇ ਪਾਏ ਮੋਏ ਆਸ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਤਾਂ ਜਾਣੋ ਕਿ ਜਗਤ ਜੀਵ ਦਾ ਹੈ। ਨਹੀਂ ਭਾਈ, ਜਗਤ ਜੀਵ ਦਾ ਨਹੀਂ, ਇਹ ਦੂਜੇ ਪਾਏ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਗਲਤਾਨ ਹੋ ਕੇ ਆਪਣਾ ਅਸਲ ਭੁੱਲ ਕੇ ਇਹ ਮਰਿਆ ਹੋਇਆ ਹੈ। ਮਹਾਂਪੁਰਖਾਂ ਦੇ ਬਚਨ ਹਨ ਕਿ ਸਰੀਰਕ ਮੌਤ ਅਸਲ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਅਸਲ ਮੌਤ ਹੈ। ਸਾਧ ਸੰਗਤ ਜੀ, ਸਰੀਰ ਦੀ ਮੌਤ ਇਹ ਬਾਹਰੀ ਤੌਰ 'ਤੇ ਵੇਖਣ ਨੂੰ ਲੱਗਦਾ ਹੈ ਵੀ ਮਰ ਗਿਆ, ਅਸਲ ਵਿੱਚ ਜੀਵ ਮਰਿਆ ਕਦੋਂ ਹੈ? ਆਖਾਂ ਜੀਵਾਂ ਵਿਸਰੈ ਮਰ ਜਾਓ, ਇਹ ਜਿਉਂਦਾ ਕਦੋਂ ਅਤੇ ਮਰਿਆ ਕਦੋਂ? ਗਾਥਾ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸਿਆ ਕਿ ਮਰਨੰ ਬਿਸਰਨੰ ਗੋਬਿੰਦਾ, ਜੀਵਨੰ ਹਰ ਨਾਮ ਧਿਆਵਣੈ ਹੈ। ਇਹ ਜਿੰਨਾ ਚਿਰ ਲਿਵ ਵਿੱਚ ਹੈ ਉਹਨਾਂ ਚਿਰ ਜਿਉਂਦਾ ਜਾਣੋ, ਧਾਤ ਦੇ ਵਿੱਚ ਪਿਆ ਹੋਇਆ ਇਹ ਮਰਿਆ ਹੋਇਆ ਹੀ ਹੈ, ਇਹ ਵਿਸ਼ਿਆਂ ਵਿੱਚ, ਵਿਕਾਰਾਂ ਵਿੱਚ, ਇਹ ਦੂਜੇ ਭਾਉ ਵਿੱਚ, ਦਵੈਸ਼ ਵਿੱਚ ਪਿਆ ਹੋਇਆ ਮਰਿਆ ਪਿਆ ਹੈ ਸਾਰਾ ਜਗਤ।
ਜਿਨੀ ਗੁਰਮੁਖ ਨਾਮ ਨਾ ਚੇਤੇਓ, ਸੇ ਬਹਿਣ ਨਾ ਮਿਲਨੀ ਪਾਸ।
ਜਿਨ੍ਹਾਂ ਨੇ ਗੁਰੂ ਦੇ ਅੱਗੇ ਆਪਣਾ ਆਪਾ ਸਮਰਪਣ ਨਹੀਂ ਕੀਤਾ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਆਪਾ ਭੇਟਾ ਨਹੀਂ ਕੀਤਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਜਿਹੜੇ ਐਸੀ ਹਾਲਤ ਵਿੱਚ ਨੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਵਾਹਿਗੁਰੂ ਦੇ ਪਰਮੇਸ਼ਰ ਦੇ ਨੇੜੇ ਥਾਂ ਨਹੀਂ ਮਿਲਦੀ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਵਾਹਿਗੁਰੂ ਦੇ ਦਰ 'ਤੇ ਉਹਨਾਂ ਨੂੰ ਨੇੜਤਾ ਹੀ ਕਦੇ ਨਹੀਂ ਪ੍ਰਾਪਤ ਹੁੰਦੀ, ਉਹਨਾਂ ਨੂੰ ਆਤਮਕ ਸੁੱਖ ਕਦੇ ਨਹੀਂ ਮਿਲਦਾ, ਉਹ ਸਦਾ ਦੁੱਖਾਂ ਦੇ ਵਿੱਚ ਹੀ ਭੁੱਜਦੇ ਸੜਦੇ ਰਹਿੰਦੇ ਹਨ।
ਦੁੱਖ ਲਾਗਾ ਬਹੁ ਅਤ ਕਣਾ, ਪੁੱਤ ਕਲਤ ਨਾ ਸਾਥ ਕੋਈ ਜਾਸ।
ਮਨੁੱਖ ਨੇ ਜੀਵਨ ਦੇ ਵਿੱਚ ਬੜੇ ਬੜੇ ਪਾਪ ਕਰਮ ਕਮਾਏ ਤੇ ਬਹੁਤ ਧਨ ਇਕੱਤਰ ਕਰ ਲਿਆ, ਬਹੁਤ ਰਿਸ਼ਤੇਦਾਰ ਤੇ ਮਿੱਤਰ ਬਣਾ ਲੈ, ਬੜੀਆਂ ਫੌਜਾਂ ਜੋੜ ਲਈਆਂ। ਮੇਰੇ ਹਜ਼ੂਰ ਕਹਿੰਦੇ ਨੇ ਪਰ ਵੇਖੀ ਜਿੱਦਣ ਤੈਨੂੰ ਇਹ ਤੋਂ ਚੱਲਣਾ ਪੈਣਾ ਹੈ ਨਾ, ਨੰਗਾ ਦੋਜਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਤੇਰੇ ਨਾਲ ਕਿਸੇ ਨੇ ਨਹੀਂ ਜਾਣਾ, ਕੋਈ ਜਾਣੈ, ਕੋਈ ਵਿਰਲਾ ਹੀ ਹੈ ਜਿਹਨੂੰ ਇਹ ਸੋਝੀ ਆਵੇ, ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬਨਿਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਇਹਨਾਂ ਦੇ ਵਿੱਚੋਂ ਪੁੱਤ ਕਲੱਤ ਕਹਿੰਦੇ ਨੇ ਇਸਤਰੀ ਨੂੰ, ਘਰ ਵਾਲੀ ਨੂੰ, ਕਿਸੇ ਨੇ ਤੇਰੇ ਨਾਲ ਨਹੀਂ ਜਾਣਾ, ਤੇਰੇ ਧਨ ਨੇ ਤੇਰੇ ਨਾਲ ਨਹੀਂ ਜਾਣਾ, ਤੇਰੀ ਪਦਵੀ ਨੇ ਤੇਰੇ ਨਾਲ ਨਹੀਂ ਜਾਣਾ। ਸੱਜਣਾ, ਨਾਲ ਜਾਣਗੇ ਤੇਰੇ ਕੀਤੇ ਹੋਏ ਕਰਮ, ਨਾਲ ਜਾਵੇਗਾ ਜਪਿਆ ਹੋਇਆ ਨਾਮ, ਨਾਲ ਜਾਣਗੀਆਂ ਜਗਤ ਵਿੱਚ ਪਰਉਪਕਾਰ ਕਰਕੇ ਲਈਆਂ ਅਸੀਸਾਂ, ਨਾਲ ਜਾਣਗੀਆਂ ਜਗਤ ਵਿੱਚ ਪਾਪ ਕਮਾ ਕੇ ਲਈਆਂ ਹੋਈਆਂ ਬਦ ਦੁਆਵਾਂ, ਇਹ ਨਾਲ ਜਾਵੇਗਾ। ਪਰ ਚੇਤਾ ਰੱਖੀ ਜਿਨ੍ਹਾਂ ਲਈ ਪਾਪ ਕੀਤੇ ਹੀ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ।
ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ।
ਜਗਤ ਦੇ ਵਿੱਚ ਵੀ ਮੂੰਹ ਕਾਲਾ, ਸੰਸਾਰ ਕਦੇ ਕਿਸੇ ਦੀ ਵਡਿਆਈ ਨਹੀਂ ਕਰਦਾ, ਇਹ ਤੇ ਕਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ, ਜਗਤ ਨੇ ਨਿੰਦਾ ਹੀ ਕਰਨੀ ਹੈ। ਇਸ ਲਈ ਜਿਹੜੇ ਸਿਆਣੇ ਪੁਰਖ ਨੇ ਉਹ ਕਦੇ ਜਗਤ ਵਿੱਚ ਨੱਕ ਰੱਖਣ ਬਾਰੇ ਕਦੇ ਨਹੀਂ ਜੇ ਸੋਚਦੇ। ਜਿਹੜਾ ਮਨਮੁੱਖ ਹੈ ਉਹ ਇਸੇ ਖੇਡ ਵਿੱਚ ਹੀ ਪਿਆ ਰਹਿੰਦਾ ਵੀ ਮੇਰਾ ਸੰਸਾਰ ਵਿੱਚ ਨੱਕ ਕਿਵੇਂ ਰਹਿ ਜਾਏ। मैं संसार दे विच चंगा किवें बन जां, लोक मेरी वडियाई करन, कोई नहीं जे करदा। महाराज कहिंदे जगत विच वी अंत नूं मूंह काला होया, जिहड़े कोल बह के खांदे सन, जिहड़े इहदे सिर ते पलदे सन, इहदे तों मौजां लैंदे, ओह वी मगरों निंदा ही करदे ने, कहिंदे ने सी भावें साडा साथी पर बंदा माड़ा ही सी, कोई वडियाई नहीं जे करदा। मेरे हजूर कहिंदे ने जगत विच वी मूंह काला ते होके परदा, सदा दुख ही भोगदा रहिंदा है।
मन मुखां नों को ना विसही, चुक गया वे सास।
सतसंग जी, मनमुख जेड़ा है उहदे ते कोई भरोसा नहीं करदा। संसार दी तां गल ही कुछ होर है। जदों मनमुख असीं बहुते हाँ ते असीं एक दूजे नूं ठगण वाली लगे पए हाँ, सारा जगत ही एक दूजे नूं ठगी जांदा है, पर उहदा भरोसा कोई नहीं। हजूर ने फरमाया, नानक मन मुखा नालों टुट्टी भली जिन माया मोह प्यार। उहनां दे भरोसा कोई नहीं, उहनां दा विश्वास चुक गया, उहनां ते कोई यकीन नहीं, ना इस जगत विच ते ना ही मालक दी दरगाह दे विच, दोई ताई ओ बेजकीने हो गए।
नानक गुरमुखा नो सुख अगला, जिन्ना अंतर नाम निवास।
धन श्री गुरु अमरदास तीसरे नानक, जोत तां ओही है, केवल जामा बदलिया है, केवल कपड़े शरीर रूपी कपड़े बदले ने। सच्चे पातशाह जी कृपा करके फरमाउंदे ने, हे गुरु क्यों सिखो, जेड़े गुरमुख हो गए, जिन्हां ने गुरु नूं आपा समर्पित कर दिता, उन्हां दा जीवन उच्चा ते सुच्चा बन गया, गुणा वाला बन गया, उन्हां ने फिर बड़ा सुख पाया। चेता रखो, सुख दी परिभाषा ओ नहीं जिहड़ी असीं समझदे हां, वी एसी लगा होवे, वड्डी कोठी होवे, वड्डी जायदाद होवे, पुत्तर तियां आखे लगदे होण, बार नाम बनिया होवे, इह सुख नहीं है। पातशाह जी ने कृपा करके आख्या, सुख ना ही बहुते धन खाटे, सुख ना ही पेखे नृत नाटे, सुख ना ही बहु देस कमाए, सर्व सुखा हर हर गुण गाए। ओह सुख केड़ा है? ओ नाम दा सुख। सात संगत जी, ओ गुरु के अमृत दा, गुरु की बाणी दा सुख है। गरीब निवाज ने सानू ओ दसिया है कि जिन्हें नाम जप लिया ना, जिदे हिरदे दे विच नाम है, ओनू भावें कोई चरखड़ी ते चढ़ावे ओ सुखी, बंद बंद कटिया गया ओ सुखी है, ओनू घोड़िया मगर पा के दो फाड़ कीता गया ओ सुखी है। उर्दू दे एक शायर दा बचन है, पुरातन शहीदां सिंघां नाम दी कमाई वालियां ते जिन्हां नूं आपां रोज याद करदे हां, ओह कहिंदा है कि जालम रोज फिक्रमंद ने, सोचदे ने इन्हां नूं नवें तों नवां कोई तसीहा दईए, किवें इन्हां नूं डरा दईए, ते गुरु के सिक्खां दे नाम दी कमाई वाले सूरमियां दे अंदर ये चाओ है कि वेखदे हां जुल्म दी सिखर कित्थों क तक जांदी है। उन्हें जे फिक्र है हर दम के नया तर्जे जफा क्या है, हमें जे शौक है देखें जुल्म की इंतहा क्या है। इसलिए ओ गुरमुख उच्ची सुरत वालियां लई सुख दी परिभाषा ही कुछ होर है। उन्हां महापुरखां दा रोज आपां ध्यान धरदे हां, ते अज सच्चे पातशाह गुरु अमरदास महाराज जी कहिंदे ने उन्हां नूं अगला बहुता सुख है जिन्हां दे अंदर नाम दा निवास है जी।
महला तीजा,
तीसरे पातशाह जी दा ए दूसरा श्लोक है।
से सैन से सजना जे गुरमुख मिल है सुभाए।
असल सज्जन ओ है जेड़ा गुरमुख है, सच्चा साक ना विछोड़ा, साध संग गुर भाई पता। दुनियादारी दे साग तां कूड़ावे ने, जनन पिता लोक सुत बनता, कोए ना किस की तरिया। सच्चा साग केड़ा है? जे गुरमुख मिलह सुभाए, जो प्रेम दे विच रते हुए, नाम दे विच रते हुए गुरमुखां दा मेल है, जो सत संगत है, ए सच्चा साक है जी।
सत गुर का पाणा अन दिन करहे, से सच रहे समाए।
उन्हां दा जीवन गुरु की बाणी दा रूप हो गया। मैं गुरबाणी आधार है, गुरबाणी लाग रहाओ। ओ जो कुछ करदे ने ओ सतगुरां दा पाणा है, जो कुछ गुरु के अमृत बचन ने ओ ही ओना दा पवित्र जीवन है। मर्द मानस हर जके पाकी जहतर, खूब रूओ खूब खूओ खुद से पेश शाह जुजा दे हक। रब दे घर दी गल करो, नाम दी गल करो, पेश शाह जुजा दे हक मंजूर नेसत। गैर हरफे बंदगी विशियां दी, विकारां दी, पाप दी, माया दी, चुगली निंदा दी, कोई गल करो उन्हां दे नाल। कहन लगे गैर हरफे बंदगी दस्तूर नेसत, उन्हां दे जीवन दा निजम नहीं चुगली निंदा करनी। उच्चा जीवन तो सच्चे पातशाह जी कृपा करके सानू दसदे ने कि वह गुरमत वाले जीवन वाले बन गए। उन्हां ने सतगुरां दी बाणी नूं अपने जीवन का आधार बना लिया, ते भाणा उन्हां दे जीवन का सात संगत जी सब तो पसंदीदा भाणा मनना उन्हां दे जीवन का यह प्यारा कर्म है।
दूजे पाए लगे सजन ना आखी है, जे अभिमान करहै विकार।
जेड़ा दूजे भाव विच लगा है, जेड़ा ईरका विच है, निंदा विच है, चुगली विच है, महाराज जी कहिंदे ने ओहदे ते भरोसा नहीं करना चाहीदा। मनमुख का वेसाह ना कीचै। सच्चे पातशाह जी ने फरमान कीता, भाई उन्हां नूं कदे सज्जण ना जानी, ओ तेरे कोई मित्र नहीं, ओ तेरे दुश्मन ने, जेड़े तैनू पाप वल लै के जान। जेड़ा कोई नशे वल प्रेरे ओ सज्जण हो सकदा है अपना भला? सात संगत जी जेड़ा सानू पाप वल विशियां विकारां वल जुए वल प्रेरे ओ कदे सज्जण हो सकदा? ओ वड्डा वैरी है, वड्डा दुश्मन है। सज्जण ओ है जेड़ा सानू पर उपकार वल, भले वल, श्रिष्टाचार वल जोड़े, जेड़ा सानू नाम नाल ते बाणी नाल जोड़े। गरीब निवाज जी कहिंदे ने इस करके हे गुरु क्या सिखा, उन्हां मनमुखां दे लागे ना लगी, क्योंकि ओ अभिमान दे विच विकारां दे विच वेड़े होए अपना जीवन बर्बाद करदे ने, तैनू वी खराब करनगे।
मनमुख आप सवार थी, कारज ना सकै सवार।
मनमुख बंदा सदा सवारती मतलब ही हुंदा है, ते गुरु के सिख नूं तां सतगुरां ने परउपकारी बनाया। अरदास करदे आ ना ते आपां बचन पढ़दे आं, नानक नाम चढ़दी कला तेरे भाणे सरबत दा भला। गुरु का सिख कदे मतलब ही नहीं बन सकदा, क्योंकि इन्हें सरबत दा भला रोज घट्टो घट्ट दो टाइम मंगना है। मनमुख जी दा सुभा है ओ स्वार्थी है। असी लोग जेड़े आ ना मनमुख स्वार्थी आ, ते ओ कदे कारज जीवन दा सवार नहीं सकदा।
नानक पूरब लिखिया कमावना, कोई ना मेटन हार।
हजूर कहिंदे ने चेता रखी, जो कुछ तेरे जीवन विच होया है, जिस तरह दा तेरा सुभा बनया है, जो तू कमाउंदा भी पिया है, एदे ते असर है तेरे पूरबले कर्मां दा। जो पूरबले कर्म ने ओदे तो परालब्ध बनी है। ते चेता रखी कोई बंदा किन्ना सियाणा होवे अपनी अकल दे नाल अपने पूरबले कर्मां नूं मेट नहीं सकदा। कोई ज्योतिषी नहीं जे बदल सकदा, कोई बाबा पखंडी नहीं जे कर्मां नूं ओ मेट सकदा बदल सकदा। वाहिगुरु दी करनी नूं वाहिगुरु आप ही मेटे तां मेटे, वाहिगुरु दी करनी नूं आप ही, क्योंकि गुरु परमेशर एक रूप है, ओह मेटे तां मेटे, नहीं तां दुनियावी जतनां दे नाल एक कदे नहीं मिट सकदा।
पौड़ी तुदे आपे जागत उपाए कै, आप खेल रचाया।
धन गुरु रामदास सच्चे पातशाह जी विस्माद अवस्था दे विच प्यारे परमेश्वर जी वल संबोधन हो के प्रेम दे विच भिज के हजूर कहिंदे ने वाहिगुरु तू आप ही सारी खेड रची ते सारा जगत आप ही बनाया।
त्रै गुण आप सिरजिया, माया मोह वधाया।
जेड़े त्रै गुण ने रजो तमो ते सतो, रजो गुण उत्पत्ति दा इनू पॉजिटिव गिण लैंदे ने, तमो गुण विनाश दा इनू नैगेटिव गिण लैंदे ने, ते सतो गुण एदे विचकार बैलेंस बनाउण दा इनू न्यूट्रल गिण लैंदे ने। ਇਹ ਤ੍ਰੈ ਗੁਣੀ ਜਿਹੜੀ ਮਾਇਆ ਹੈ, ਤ੍ਰੈ ਗੁਣੀ ਜਗਤ ਹੈ ਜਿਹੜਾ ਬਣਿਆ ਹੋਇਆ, ਇਹ ਆਪ ਹੀ ਤੂੰ ਤਿੰਨਾਂ ਗੁਣਾਂ ਦੇ ਵਿੱਚ ਪੈਦਾ ਕਰਕੇ ਇਹ ਸਾਰੀ ਖੇਡ ਵਾਹਿਗੁਰੂ ਆਪ ਹੀ ਬਣਾਈ, ਤੇ ਮਾਇਆ ਦਾ ਮੋਹ ਇਹਦੇ ਵਿੱਚ ਵਧਾ ਦਿੱਤਾ।
ਵਿੱਚ ਹਉ ਮੈਂ ਲੇਖਾ ਮੰਗੀ ਐ ਫਿਰ ਆਵੈ ਜਾਇਆ।
ਜਿੰਨਾ ਚਿਰ ਹਉ ਮੈਂ ਦੇ ਅਧੀਨ ਹੈ ਜੀਵ, ਉਹਨਾਂ ਚਿਰ ਇਹਦੇ ਕਰਮਾਂ ਦਾ ਲੇਖਾ ਇਹਦੇ ਕੋਲੋਂ ਮੰਗਿਆ ਜਾਣਾ, ਸਿਰ ਤੇ ਜਮਾਂ ਦਾ ਡੰਡਾ ਵੱਜਦਾ ਰਹਿਣਾ ਹੈ, ਤੇ ਇਹਨੇ ਆਉਂਦਾ ਜਾਂਦਾ ਰਹਿਣਾ, ਜੰਮਦਾ ਮਰਦਾ ਰਹਿਣਾ, ਜਮ ਜਮ ਮਰੈ ਮਰੇ ਮਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ। ਇਸ ਤਰ੍ਹਾਂ ਇਹਨੇ ਆਉਂਦੇ ਜਾਂਦੇ ਰਹਿਣਾ, ਜੰਮਦੇ ਮਰਦੇ ਰਹਿਣਾ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਜਿੰਨਾ ਤੇ ਵਾਹਿਗੁਰੂ ਆਪ ਮੇਰ ਕਰੇ, ਉਹਨਾਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ, ਤੇ ਸਤਿਗੁਰੂ ਦਾ ਉਪਦੇਸ਼ ਉਹ ਪ੍ਰਾਪਤ ਕਰਦੇ ਨੇ, ਸਤਿਗੁਰੂ ਉਹਨੂੰ ਸਮਝਾ ਕੇ ਸੱਚ ਦੇ ਮਾਰਗ ਤੇ ਪਾ ਦਿੰਦੇ ਨੇ। ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਇਹ ਕਿਰਪਾ ਗੁਰੂ ਉਹਨਾਂ ਤੇ ਕਰ ਦਿੰਦਾ ਹੈ, ਤੇ ਉਹ ਇਸ ਕਰਮਾਂ ਦੀ ਫਾਹੀ ਨੂੰ ਕੱਟ ਕੇ ਮੁਕਤ ਹੋ ਜਾਂਦੇ, ਨਿਸ਼ਕਾਮ ਹੋ ਜਾਂਦੇ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਐਸੇ ਪੂਰੇ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਈਏ, ਸਦਾ ਸਦਾ ਵਾਰੀ ਵਾਰੀ ਜਾਈਏ, ਜਿਹੜੇ ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਡੁੱਬਦਿਆਂ ਹੋਇਆਂ ਨੂੰ ਬਚਾ ਲਿਆ, ਰੱਖ ਲਿਆ, ਪਾਪ ਵੇੜਿਆਂ ਨੂੰ ਮੇਰੇ ਪਾਤਸ਼ਾਹ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਕੇ ਮੁਕਤ ਕੀਤਾ ਹੈ। ਮੁਕਤ ਤੇ ਭੁਗਤ ਦੋਵੇਂ ਸੋਖੀ ਸਤਿਗੁਰੂ ਜੀ ਨੇ ਦਿੱਤੇ। ਇਹ ਅੱਜ ਦਾ ਪਾਵਨ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਬਖਸ਼ਣ, ਤਾਂ ਕਿ ਅਸੀਂ ਨਾਮ ਜਪ ਕੇ ਕੱਟਹਿ ਪਾਪ ਅਸੰਖ, ਨਾਮ ਹੈ ਇੱਕ ਕਣੀ, ਨਾਮ ਦੇ ਵਿੱਚ ਇਹ ਸ਼ਕਤੀ ਹੈ, ਇਹ ਪੂਰਵਲੇ ਕੀਤੇ ਕਰਮਾਂ ਦੇ ਪਾਏ ਕੱਟ ਦਿੰਦਾ ਹੈ। ਨਹੀਂ ਤਾਂ ਜਦੋਂ ਦੁੱਖ ਆਉਂਦੇ ਨੇ ਨਾ ਆਪਣੇ ਜੀਵਨ ਵਿੱਚ, ਆਪਾਂ ਰੋਂਦੇ ਹਾਂ, ਧੋਂਦੇ ਹਾਂ, ਪਿੱਟਦੇ ਹਾਂ, ਪਰ ਉਹ ਹੁਣ ਪੂਰਵਲੇ ਕਰਮ ਜਿਹੜੇ ਕੀਤੇ ਨੇ ਉਹ ਮਿਟ ਕਿੱਦਾਂ ਜਾਣ? ਤਾਂ ਹਜ਼ੂਰ ਕਹਿੰਦੇ ਨੇ ਉਹਦਾ ਇੱਕੋ ਇਲਾਜ ਹੈ ਨਾਮ। ਨਾਮ ਦੇ ਵਿੱਚ ਜੁੜ ਜਾ, ਤੇਰੇ ਪੂਰਵਲੇ ਕਰਮ ਮਿਟ ਜਾਣਗੇ, ਅੱਗੋਂ ਤੋਂ ਸ਼ੁੱਭ ਕਰਮ ਕਰ ਤੇ ਸੁੱਖ ਪਾਵੇਂਗਾ। ਆਓ ਲੜੀਵਾਰ ਕਥਾ ਜੋ ਨਿਰੰਤਰ ਸਤਿਗੁਰੂ ਜੀ ਦੇ ਪਾਵਨ ਦਰ ਘਰ ਵਿਖੇ ਚੱਲਦੀ ਹੈ, ਇਹਦੇ ਵਿੱਚੋਂ ਗੁਰੂ ਕੇ ਸ਼ਬਦ ਦੇ ਦਰਸ਼ਨ, ਵਿਚਾਰਮਈ ਦਰਸ਼ਨ ਕਰੀਏ ਜੀ।
ਸਲੋਕ ਮਹਲਾ ਪੰਜਵਾਂ।
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰੀ ਹੋਈ ਰਾਮ ਕਲੀ ਕੀ, ਇਹ ਦੂਸਰੀ ਵਾਰ ਜਿਸ ਵਿੱਚ ਸਲੋਕ ਵੀ ਤੇ ਪੌੜੀਆਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਹੀ ਹਨ, ਕੇਵਲ ਇੱਕ ਸਲੋਕ ਸਤਿਗੁਰੂ ਅਮਰਦਾਸ ਜੀ ਦਾ ਹੈ। ਤੋ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਇਹ ਪਾਵਨ ਅੰਮ੍ਰਿਤ ਬਚਨ ਬਖਸ਼ਦੇ ਨੇ।
ਤੈਡੀ ਬੰਦਸ ਮੈਂ ਕੋਏ ਨਾ ਡਿੱਠਾ, ਤੂੰ ਨਾਨਕ ਮਨ ਪਾਣਾ।
ਹੇ ਮੇਰੇ ਵਾਹਿਗੁਰੂ, ਤੇਰੇ ਬਰਾਬਰ, ਤੇਰੇ ਸਮਦਰਸ, ਤੇਰੇ ਵਰਗਾ, ਜਿਹੜਾ ਬੰਦਸ ਅੱਖਰ ਆਇਆ ਹੈ ਨਾ, ਇਹ ਸਮੁੱਚੀ ਗੁਰਬਾਣੀ ਦੇ ਵਿੱਚ ਕੇਵਲ ਇੱਕੋ ਵਾਰ ਇੱਥੇ ਹੀ ਆਇਆ, ਹੋਰ ਕਿਤੇ ਨਹੀਂ ਆਇਆ। ਤੋ ਇਹ ਫਾਰਸੀ ਦਾ ਅੱਖਰ ਹੈ ਜਿਹਦੇ ਬੜੇ ਅਰਥ ਵਿਦਵਾਨਾਂ ਨੇ ਕੀਤੇ ਨੇ। ਪ੍ਰਕਰਨ ਦੇ ਅਨੁਸਾਰ ਇਹਦਾ ਅਰਥ ਹੈ ਤੇਰੇ ਬਰਾਬਰ, ਤੇਰੇ ਸਮਾਨ ਵਾਹਿਗੁਰੂ, ਹੋਰ ਮੈਨੂੰ ਕੋਈ ਨਹੀਂ ਦਿਸਦਾ, ਕੇਵਲ ਇੱਕ ਤੂੰ ਹੀ ਹੈ ਤੇਰੇ ਵਰਗਾ, ਅਤੇ ਤੂੰ ਮੇਰੇ ਮਨ ਨੂੰ ਭਾ ਗਿਆ, ਤੂੰ ਮੇਰੇ ਮਨ ਨੂੰ ਚੰਗਾ ਲੱਗਾ, ਮਿੱਠਾ ਲੱਗਾ, ਭਾਵ ਕਿ ਮੇਰਾ ਮਨ ਉਹ ਤੁਹਾਡੇ ਚਰਨਾਂ ਨਾਲ ਮੰਨ ਗਿਆ ਹੈ।
ਕੋਲ ਕੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ।
ਗੁਰਮਤ ਦਾ ਸਿਧਾਂਤ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ ਬਿਨਾਂ ਵਾਹਿਗੁਰੂ ਦੇ ਨਾਲ ਨਹੀਂ ਮਿਲਿਆ ਜਾਣਾ। ਤੇ ਚੇਤਾ ਰੱਖਣਾ, ਗੁਰੂ ਪਰਮੇਸ਼ਰ ਦਾ ਆਪਣਾ ਰੂਪ ਹੀ ਹੈ। ਗਿਆਨੀ ਮਸਕੀਨ ਜੀ ਦੇ ਬਚਨਾਂ ਦੇ ਅਨੁਸਾਰ ਉਹ ਕਹਿੰਦੇ ਨੇ, ਗੁਰੂ ਦਰ ਹੈ ਤੇ ਪਰਮਾਤਮਾ ਘਰ ਹੈ, ਦਰਵਾਜ਼ੇ ਰਾਹੀਂ ਹੀ ਘਰ ਪ੍ਰਵੇਸ਼ ਹੋਇਆ ਜਾ ਸਕਦਾ ਹੈ। ਪਰ ਕੀ ਦਰਵਾਜ਼ਾ ਘਰ ਨਾਲੋਂ ਵੱਖਰਾ ਹੈ? ਨਹੀਂ, ਉਹ ਦਰਵਾਜ਼ਾ ਘਰ ਦਾ ਹੀ ਇੱਕ ਹਿੱਸਾ ਹੈ, ਉਹਦਾ ਹੀ ਆਪਣਾ ਆਪਾ ਹੀ ਹੈ। ਇਹ ਸਿਧਾਂਤ ਹੈ, ਪਰ ਇਹ 'ਤੇ ਭੁਲੇਖਾ ਨਾ ਖਾ ਜਾਈਏ। ਇਸ ਲਈ ਜ਼ਰੂਰੀ ਬੇਨਤੀ, ਕਿ ਆਮ ਮਨਮਤੀਆਂ ਨੇ ਅਨਮਤੀਆਂ ਨੇ ਇਹ ਮਨ ਘੜਤ ਤੁਕਾਂ ਬਣਾ ਲਈਆਂ। ਗੁਰੂ ਗੋਬਿੰਦ ਦੋਨੋਂ ਕਰੇ ਕਿਸਕੇ ਲਾਗੋਂ ਪਾਏ। ਫਿਰ ਉਹ ਕਹਿੰਦੇ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦਿਓ ਦਿਖਾਏ। ਨਾ ਭਾਈ, ਗੁਰਮਤ ਵਿੱਚ ਇਹ ਸਿਧਾਂਤ ਨਹੀਂ। ਗੁਰਮਤ ਦਾ ਸਿਧਾਂਤ ਹੈ ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ, ਇੱਥੇ ਗੁਰੂ ਅਤੇ ਪਰਮੇਸ਼ਰ ਇੱਕ ਹੈ। ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ, ਗੁਰ ਗੋਬਿੰਦ ਬਖਾਨੀਐ ਨਾਮ ਦੋਏ ਪ੍ਰਭ ਏਕ, ਨਾਮ ਦੋਏ ਪ੍ਰਭ ਏਕ ਟੇਕ ਗੁਰਮੁਖ ਠਹਿਰਾਈ। ਇਹ ਨਾ ਹੀ ਦੋ ਨੇ, ਹੈ ਉਹ ਏਕੀ। ਇਸ ਲਈ ਗੁਰੂ ਵੀ ਆਪ, ਜਿਵੇਂ ਭਾਈ ਲਹਿਣਾ ਜੀ ਪੁੱਛਿਆ, ਬਜ਼ੁਰਗੋ ਮੈਂ ਗੁਰੂ ਨਾਨਕ ਨੂੰ ਮਿਲਣਾ। ਅੱਗੋ ਘੋੜੀ ਦੀਆਂ ਵਾਗਾਂ ਪੜ੍ਹ ਕੇ ਕਹਿੰਦੇ ਨੇ ਆ ਹੀ ਗੁਰੂ ਨਾਨਕ ਦਾ ਘਰ। ਜਦੋਂ ਅੰਦਰ ਗਏ ਤੇ ਵੇਖ ਕੇ ਅਚੰਬਿਤ ਹੋ ਗਿਆ, ਜਿਹੜਾ ਘੋੜੀ ਦੀਆਂ ਵਾਗਾਂ ਪੜ੍ਹੀ ਬਜ਼ੁਰਗ ਆਉਂਦਾ ਸੀ ਉਹ ਆਪ ਹੀ ਗੁਰੂ ਨਾਨਕ ਹੈ, ਆਪ ਹੀ ਪਰਮੇਸ਼ਰ ਹੈ, ਆਪ ਹੀ ਰਾਹ ਦੱਸਣ ਵਾਲਾ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਕਿਰਪਾ ਕਰਕੇ ਆਖਿਆ, ਮੈਂ ਆਪਣੇ ਪਿਆਰੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਉਸ ਵਿਚੋਲੇ ਸਤਿਗੁਰੂ ਤੋਂ ਜਿਹਨੇ ਕਿਰਪਾ ਕਰਕੇ ਵਾਹਿਗੁਰੂ ਦੇ ਨਾਲ ਮੇਲ ਦਿੱਤਾ ਹੈ।
ਮਹੱਲਾ ਪੰਜਵਾਂ।
ਅਗਲੇ ਸਲੋਕ ਵਿੱਚ ਸਤਿਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ।
ਭਾਵ ਸੁਹਾਵੇ ਜਾਂ ਤਉ ਧਿਰ ਜੁਲ ਦੇ, ਸੀਸ ਸੁਹਾਵਾ ਚਰਣੀ।
ਇਹ ਦੇਹੀ ਸਫਲ ਕਦੋਂ ਹੈ, ਇਹ ਪੈਰ ਸੋਭਨੀਕ ਤਾਂ ਨੇ ਜੇ ਇਹ ਸਤਿਗੁਰਾਂ ਵੱਲ ਗੁਰੂ ਕੀ ਸੰਗਤ ਵੱਲ ਤੁਰਦੇ ਨੇ, ਤੇ ਸੀਸ ਸੋਭਨੀਕ ਤਾਂ ਹੈ ਜੇ ਗੁਰੂ ਕੇ ਚਰਨਾਂ ਦੇ ਵਿੱਚ ਝੁਕਦਾ ਹੈ।
ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਜੀਉ ਪਿਆ ਤਉ ਸਰਣੀ।
ਇਹ ਮੁਖ, ਇਹ ਜੀਭਾ ਤਾਂ ਸੋਭਨੀਕ ਹੈ ਸਾਧ ਸੰਗਤ ਜੀ, ਜੇ ਇਹ ਜੀਭਾ ਵਾਹਿਗੁਰੂ ਦਾ ਨਾਮ ਜਪੇ ਰੇ। ਜਿਹਵਾ ਕਰੋ ਸਤਖੰਡ, ਜਾਮ ਨਾ ਉਚਰਤ ਸ੍ਰੀ ਗੋਬਿੰਦ। ਜੇ ਤੂੰ ਨਾਮ ਨਹੀਂ ਜਪਣਾ ਤੇ ਫਿਰ ਜੀਭਾ ਤੂੰ ਸਾਰਥਕ ਵੀ ਨਹੀਂ ਹੋਣਾ। ਤੋ ਜਿਹੜਾ ਹਿਰਦਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਝੁਕ ਗਿਆ, ਜਿਹੜਾ ਜੀ ਗੁਰੂ ਕੇ ਚਰਨਾਂ ਨਾਲ ਜੁੜ ਗਿਆ, ਉਹ ਜੀਵ ਆਤਮਾ ਦਾ ਜੀਵਨ ਸਫਲਾ ਹੋ ਗਿਆ।
ਪੌੜੀ ਮਿਲ ਨਾਰੀ ਸਤ ਸੰਗ ਮੰਗਲ ਗਾਵੀਆ।
ਜੀਵ ਇਸਤਰੀ ਗੁਰਮੁਖ ਰੂ ਸਤ ਸੰਗਤ ਦੇ ਵਿੱਚ ਮਿਲ ਕੇ ਉਹਨੇ ਵਾਹਿਗੁਰੂ ਦੇ ਨਾਮ ਨੂੰ, ਉਹਦੇ ਗੁਣਾਂ ਨੂੰ ਗਾਇਆ।
ਘਰ ਕਾ ਹੁਆ ਬੰਧਾਨ ਬਹੁੜ ਨਾ ਧਾਵੀਆ।
ਉਹਦੇ ਘਰ ਦਾ, ਹਿਰਦੇ ਘਰ ਦਾ, ਅੰਦਰ ਦਾ ਬੰਨ ਨੂੰ ਵੱਜ ਗਿਆ, ਟਿਕ ਗਿਆ। ਹੁਣ ਮਨ ਬਾਹਰ ਨੂੰ ਨਹੀਂ ਦੌੜਦਾ, ਗੁਰੂ ਕੇ ਪ੍ਰੇਮ ਵਿੱਚ ਰੱਤਾ ਹੋਇਆ।
ਬਿਨਠੀ ਦੁਰਮਤ ਦੁਰਤ ਸੋਏ ਕੁੜਾਵੀਆ।
ਜਿਹੜੀ ਦੁਰਮਤ ਭੈੜੀ ਖੋਟੀ ਮਤ ਸੀ ਉਹ ਨਾਸ ਹੋ ਗਈ ਹੈ, ਤੇ ਅੰਦਰ ਨਾਮ ਦੇ ਵਿੱਚ ਰਤਿਆ ਹੋਇਆ। ਹੁਣ ਇਹਦੇ ਨੇੜੇ ਵੀ ਵਿਕਾਰਾਂ ਦੀ ਸੋਏ ਵੀ ਨਹੀਂ ਲੰਘਦੀ।
ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ।
ਐਸੀ ਜੀਵ ਆਤਮਾ ਗੁਣਸ਼ੀਲ ਹੈ, ਦਾਨੀ ਪ੍ਰਧਾਨੀ ਹੈ, ਤੇ ਸਾਧ ਸੰਗਤ ਜੀ ਉਹਦਾ ਜੀਵਨ ਉੱਚਾ ਤੇ ਸੁੱਚਾ ਹੋ ਗਿਆ, ਗੁਰੂ ਦੇ ਦਰ ਤੇ ਪ੍ਰਵਾਨ ਚੜ ਗਿਆ।
ਅੰਦਰ ਬਾਹਰ ਇੱਕ ਇੱਕ ਰੀਤਾਵੀਆ।
ਅੰਦਰੋਂ ਵੀ ਇੱਕ, ਬਾਹਰੋਂ ਵੀ, ਕਹਿਣੀ ਤੇ ਕਰਨੀ ਇੱਕ, ਕੌਲ ਓ ਫੇਲ ਇੱਕ ਹੋ ਗਿਆ ਹੁਣ। ਜੀਉ ਨਿਰਮਲ ਬਾਹਰੋਂ ਨਿਰਮਲ, ਇਸ ਤਰ੍ਹਾਂ ਸਾਧ ਸੰਗਤ ਜੀ ਉਹਦਾ ਅੰਦਰ ਤੇ ਬਾਹਰ ਇੱਕ ਹੋ ਗਿਆ, ਤੇ ਉਹਦੇ ਜੀਵਨ ਦੀ ਸਾਧ ਸੰਗਤ ਜੀ ਰੀਤ ਗੁਰੂ ਵਾਲੀ ਬਣ ਗਈ।
ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵੀਆ।
ਮਨ ਦੇ ਵਿੱਚ ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਪ੍ਰੀਤ ਹੈ, ਬਾਕੀ ਕੋਈ ਵਾਸ਼ਨਾ ਨਹੀਂ ਰਹਿ ਗਈ, ਹਿਰਦਾ ਸ਼ੁੱਧ ਹੋ ਗਿਆ। ਐਸੀ ਜੀਵ ਆਤਮਾ ਐਸੇ ਗੁਰਮੁਖ ਪਿਆਰੇ ਦਾ ਵਾਹਿਗੁਰੂ ਦੇ ਚਰਨਾਂ ਦਾ ਦਾਸ ਬਣਨ ਵਾਲਾ ਜੀਵਨ, ਉਹ ਗੁਰੂ ਕੇ ਚਰਨਾਂ ਦੀ ਦਾਸਰੀ ਹੋ ਗਈ।
ਸੋਭਾ ਬਣੀ ਸੀ ਗਾਰ ਖਸਮ ਜਾਂ ਰਾਵੀਆ।
ਉਹਦੀ ਸੋਭਾ, ਉਹਦਾ ਸ਼ਿੰਗਾਰ ਸੋਭਾਵਾਨ ਬਣ ਗਿਆ। ਜਿਹੜਾ ਸਾਡਾ ਬਾਣਾ ਹੈ ਨਾ, ਇਹ ਤਾਂ ਹੀ ਸੋਭਨੀਕ ਹੈ ਜੇ ਅੰਦਰ ਬਾਣੀ ਹੈ, ਜੇ ਗੁਰੂ ਨੂੰ ਪਾਉਂਦੇ ਹਾਂ। ਮਹਾਰਾਜ ਕਹਿੰਦੇ ਨੇ ਉਹਦਾ ਬਾਹਰ ਦਾ ਪਹਿਰਾਵਾ ਵੀ ਸੋਭਾ ਵਾਲਾ ਬਣ ਗਿਆ ਜਦੋਂ ਗੁਰੂ ਨੂੰ ਭਾ ਗਿਆ।
ਮਿਲਿਆ ਆਏ ਸੰਯੋਗ ਜਾਂ ਤਿਸ ਭਾਵੀਆ।
ਸੰਯੋਗ ਪੂਰਵਲੇ ਕਰਮਾਂ ਦੇ ਸ਼ੁਭ ਜਾਗੇ, ਵਾਹਿਗੁਰੂ ਦੀ ਮਿਹਰ ਹੋਈ ਤੇ ਮਿਲਾਪ ਹੋ ਗਿਆ, ਜੀਵਨ ਸਫਲਾ ਹੋ ਗਿਆ। ਇਸ ਤਰ੍ਹਾਂ ਸਾਧ ਸੰਗਤ ਜੀ ਲੜੀਵਾਰ ਕਥਾ ਦੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ। ਸਤਿਗੁਰੂ ਸਾਨੂੰ ਉੱਚਾ ਸੁੱਚਾ ਜੀਵਨ ਬਖਸ਼ਣ, ਕਹਿਣੀ ਦੇ ਨਾਲ ਕਰਨੀ ਵੀ ਬਖਸ਼ਣ। ਸਿੰਘ ਸਾਹਿਬਾਨ ਜੀ ਦਾ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰਕੇ ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
ਸੋਭਾ ਬਣੀ ਸੀ ਗਾਰ ਖਸਮ ਜਾਰਾ ਵੀਆ ਮਿਲੀਆ ਆਏ ਸੰਜੋਗ ਜਾਂਦੇਸ ਪਾਵੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।